313 ਅੰਗ ਤੇ ਸਤਿਗੁਰੂ ਮਹਾਰਾਜ ਜੀ 23ਵਾਂ ਸਲੋਕ ਇਸ ਵਾਰ ਦਾ ਬਖਸ਼ਿਸ਼ ਕਰ ਰਹੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਕਿਰਪਾ ਕਰਨਹਾਰ ਮਿਹਰਬਾਨ ਦਿਆਲ ਕਿਰਪਾਲ ਸੱਚੇ ਪਾਤਸ਼ਾਹ ਕਿਰਪਾਲੂ ਮਹਾਰਾਜ ਬਖਸ਼ਿਸ਼ ਕਰਕੇ ਫਰਮਾਉਂਦੇ ਹਨ ਸਲੋਕ ਮਹੱਲਾ ਚੌਥਾ। ਮਨਮੁਖ ਪ੍ਰਾਣੀ ਮੁਗਧ ਹੈ ਨਾਮਹੀਣ ਪਰਮਾਏ, ਬਿਨ ਗੁਰ ਮਨੁਆ ਨਾ ਟਿਕੈ ਫਿਰ ਫਿਰ ਜੂਨੀ ਪਾਏ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਮਨਮੁੱਖ ਜਿਹੜੇ ਇਨਸਾਨ ਨੇ ਸੰਸਾਰ ਦੇ ਅੰਦਰ ਮੁਗਧ ਹੁੰਦਾ ਮੂਰਖ ਨੇ। ਮੂਰਖ ਕਈ ਪ੍ਰਕਾਰ ਦੇ ਦੱਸੇ ਨੇ, ਅਸੰਖ ਮੂਰਖ, ਅੰਧ, ਘੋਰ। ਐਸੇ ਮੂਰਖ ਇੱਕ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਸਮਝਾ ਦਈਏ, ਭਾਈ ਬਾਹਰ ਧੁੱਪ 'ਤੇ ਖੜ੍ਹਾ ਹੈ, ਮੀਂਹ 'ਚ ਖੜ੍ਹਾ, ਅੰਦਰ ਆ ਜਾ, ਚਲੋ ਮੰਨ ਲੈਂਦਾ। ਸੋ ਇੱਕ ਉਹ ਹੁੰਦੇ ਨੇ ਵੀ ਜੇ ਕਹੀਏ ਕਿ ਧੁੱਪ 'ਚ ਖੜ੍ਹਾ ਹੈ, ਮੀਂਹ 'ਚ ਖੜ੍ਹਾ, ਇੱਧਰ ਅੰਦਰ ਆ ਜਾ, ਇੱਥੇ ਠੀਕ ਨਹੀਂ, ਠੰਡ ਜ਼ਿਆਦੇ ਹੈ, ਉਹ ਅੱਗਿਓਂ ਲੜਨ ਨੂੰ ਪੈਂਦੇ, ਕਿਉਂ ਮੈਨੂੰ ਨਹੀਂ ਪਤਾ, ਤੈਨੂੰ ਜ਼ਿਆਦਾ ਪਤਾ, ਫਿਰ ਵੀ ਮੰਨ ਜਾਂਦੇ ਨੇ, ਚਲੋ ਆ ਗਏ। ਇੱਕ ਤੀਜੇ ਅੰਧ ਘੋਰ ਜਿਹੜੇ ਗਾਹਾਂ ਨੇ, ਉਹਨਾਂ ਨੂੰ ਜੇ ਸਮਝਾਈਏ ਉਹ ਲੜਾਈ ਕਰਨ ਤੱਕ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਕਈਆਂ ਦੇ ਦਿਮਾਗ ਹੀ ਇਹੋ ਜਿਹੇ, ਬੁੱਧੀ ਪਰਮੇਸ਼ਰ ਨੇ ਬਣਾਈ ਹੋਈ ਹੈ, ਕਿਉਂਕਿ ਸਤਿਗੁਰੂ ਨੇ ਬਚਨ ਕੀਤਾ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ। ਹੁਣ ਹਰੇਕ ਬੰਦੇ ਦੀ ਬੁੱਧੀ ਓਨੀ ਨਹੀਂ ਹੁੰਦੀ ਜਿੰਨੀ ਆਪਾਂ ਸੋਚਦੇ ਹਾਂ। ਜਿਵੇਂ ਬੱਲਬ ਹੈ 0 ਵਾਟ ਦਾ, ਬੱਲਬ 10 ਵਾਟ ਦਾ, 15 ਦਾ, 1000 ਵਾਟ ਤੱਕ ਲੈ ਜਾਂ 2000 ਵਾਟ ਦੇ ਬੱਲਬ ਲੱਗੇ ਹੁੰਦੇ ਨੇ। ਫਿਰ ਗਾਂ ਸੂਰਜ ਆ ਜਾਂਦਾ, ਫਿਰ ਕਰੋੜਾਂ ਸੂਰਜਾਂ ਦਾ ਪ੍ਰਕਾਸ਼। ਇਸੇ ਤਰ੍ਹਾਂ ਹਰੇਕ ਇਨਸਾਨ ਦੇ ਅੰਦਰ ਜੋਤ ਤਾਂ ਹੈ, ਪਰ ਉਹਦੇ ਪਾਪ ਵਿਕਾਰ ਮਾੜੇ ਕਰਮ ਹੋਣ ਕਰਕੇ ਉਹ ਜੋਤ ਜਿਹੜੀ ਆ ਉਨੀ ਕੀ ਪ੍ਰਕਿਰਿਆ ਕਰਦੀ ਹੈ। ਉਹਨਾਂ ਦੇ ਅੰਦਰ ਇੰਨੀ ਸਮਝ ਨਹੀਂ ਹੁੰਦੀ, ਸਮਝਾਇਆ ਵੀ ਨਹੀਂ ਸਮਝਦੇ। ਚਲੋ ਵਾਹਿਗੁਰੂ ਕਿਰਪਾ ਕਰੇ, ਗੁਰਬਾਣੀ ਫਿਰ ਵੀ ਮੂਰਖ ਮੁਗਧ ਬੰਦਿਆਂ ਨੂੰ ਸਮਝਾ ਦਿੰਦੀ ਹੈ। ਜੇ ਉਹ ਇਹ ਵੀ ਕਹੇ ਕਿ ਹਮ ਮੂਰਖ ਮੁਗਧ ਸਰਣਾਗਤੀ, ਮਹਾਰਾਜ ਮੈਂ ਮੂਰਖ ਹੈ, ਮੁਗਧ ਹੈ, ਮੈਨੂੰ ਆਪਣੀ, ਮੈਂ ਤੁਹਾਡੀ ਸ਼ਰਨ 'ਚ ਆਇਆ, ਮੈਨੂੰ ਰੱਖ ਲਓ, ਫਿਰ ਵੀ ਮਹਾਰਾਜ ਕਿਰਪਾ ਕਰ ਦਿੰਦੇ ਨੇ। ਪਰ ਮਹਾਰਾਜ ਕਹਿੰਦੇ ਨੇ ਕਿ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਉ। ਜਿਹੜਾ ਨਾਮ ਜਪਣ ਨੂੰ ਮੰਨੇ ਨਾ, ਬਾਣੀ ਪੜ੍ਹਨ ਨੂੰ ਮੰਨੇ ਨਾ, ਕਹਿੰਦੇ ਉਹ ਮੂਰਖਾਂ 'ਚੋਂ ਵੀ ਮੂਰਖ ਹੈ ਵੱਡਾ। ਇੱਥੇ ਸਤਿਗੁਰੂ ਅੱਜ ਮਨਮੁੱਖ ਮੁਗਧ ਮੂਰਖ ਪ੍ਰਾਣੀਆਂ ਦੀ ਗੱਲ ਕਰਦੇ ਨੇ। ਮਨਮੁੱਖ ਜਿਹੜੇ ਮੁਗਧ ਮੂਰਖ ਲੋਕ ਨੇ, ਜੋ ਨਾਮ ਜਪੇ ਤੋਂ ਬਿਨਾਂ ਭਰਮਾਏ ਹੁੰਦਾ, ਭਟਕਦੇ ਫਿਰਦੇ ਰਹਿੰਦੇ, ਐਵੇਂ ਇੱਧਰ ਉੱਧਰ ਨਕਲੀ ਗੁਰੂਆਂ ਕੋਲ, ਕਦੇ ਕਿਤੇ ਕਦੇ ਕਿਤੇ, ਕਦੇ ਉੱਥੇ ਚਲੇ ਗਏ, ਕਦੇ ਉੱਥੇ ਚਲੇ ਗਏ, ਪੈਸਾ ਲਟਾਉਣ ਦਾ ਕੰਮ ਹੁੰਦਾ ਉਹਨਾਂ ਦਾ। ਸਤਿਗੁਰਾਂ ਦੇ ਉਪਦੇਸ਼ ਬਿਨਾਂ ਮਨ ਟਿਕਦਾ ਨਹੀਂ, ਬਿਨ ਗੁਰ ਮਨੁਆ ਨਾ ਟਿਕੈ। ਹੁਣ ਮਨ ਜਦੋਂ ਨਹੀਂ ਟਿਕਦਾ ਤਾਂ ਮੁੜ ਮੁੜ ਕੇ ਜੂਨੀਆਂ 'ਚ ਪੈਂਦੇ, ਫਿਰ ਫਿਰ ਜੂਨੀ ਪਾਏ, ਫਿਰ ਫਿਰ ਕੇ 84 ਲੱਖ ਦੇ ਗੇੜੇ 'ਚ ਜੂਨੀਆਂ 'ਚ ਪਈ ਜਾਂਦੇ ਨੇ। ਔਰ ਆਪਣੇ ਆਪ ਨੂੰ ਸਿਆਣਾ ਸਮਝਦੇ ਨੇ, ਬਥੇਰਾ ਸਮਝਾਈਦਾ ਵੀ ਆਪਾਂ ਸਿਆਣੇ ਨਹੀਂ, ਸਤਿਗੁਰੂ ਸਿਆਣੇ ਨੇ, ਵੀ ਚਲੋ ਮਾੜੀ ਮੋਟੀ ਖੜ੍ਹ ਕੇ ਗੱਲ ਹੀ ਸੁਣ ਲਓ ਕੋਈ। ਕਹਿੰਦੇ ਨਹੀਂ ਨਹੀਂ ਮੈਨੂੰ ਬਹੁਤ ਸਿਆਣਪ ਹੈ, ਉਹਨਾਂ ਨੂੰ ਇੰਨੀ ਪਹਿਲਾਂ ਤੋਂ ਹੀ ਕਹਿੰਦੇ ਮੈਨੂੰ ਬੜੀ ਸਿਆਣਪ ਹੈ। ਹਰ ਪ੍ਰਭ ਆਪ ਦਇਆਲ ਹੋਏ ਤਾਂ ਸਤਿਗੁਰ ਮਿਲਿਆ ਆਏ। ਹੁਣ ਇਹੋ ਜਿਹੇ ਮੂਰਖ ਮੁਗਧ ਮਨਮੁੱਖ ਪ੍ਰਾਣੀ ਦਾ ਭਲਾ ਕਿਵੇਂ ਹੋਏ? ਕਹਿੰਦੇ ਹਰੀ ਪ੍ਰਭੂ ਆਪ ਹੀ ਦਿਆਲੂ ਹੋਵੇ ਉਸ ਉੱਤੇ, ਤਾਂ ਇਹਨੂੰ ਸਤਿਗੁਰੂ ਆ ਕੇ ਫਿਰ ਮਿਲਦੇ ਨੇ ਇਸ ਜੀਵ ਨੂੰ। ਜਨ ਨਾਨਕ ਨਾਮ ਸਲਾਹੇ ਤੂੰ, ਜਨਮ ਮਰਨ ਦੁੱਖ ਜਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਜਦੋਂ ਸਤਿਗੁਰੂ ਮਿਲਦੇ ਨੇ, ਫਿਰ ਉਹ ਬੰਦੇ ਨੂੰ ਸਮਝਾਉਂਦੇ, ਭਾਈ ਗੁਰਮੁਖਾ, ਭਾਈ ਪੁਰਖਾ, ਤੂੰ ਨਾਮ ਨੂੰ ਸਲਾਹੁਣਾ ਕਰ, ਭਾਈ ਤੇਰਾ ਜੀਵਨ ਸਫਲਾ ਹੋ ਜੂ। ਗੁਰੂ ਸਾਹਿਬ ਦੇ ਕਹਿਣ ਦਾ ਅਸਰ ਉਹਦੇ ਉੱਤੇ ਕਾਫ਼ੀ ਜ਼ਿਆਦਾ ਇਸ ਕਰਕੇ ਪੈਂਦਾ ਕਿਉਂਕਿ ਸਤਿਗੁਰੂ ਦੇ ਬਚਨ ਦੇ ਵਿੱਚ ਤਾਕਤ ਹੈ। ਕਹਿੰਦੇ ਤੇਰਾ ਭਾਈ ਜਨਮ ਮਰਨ ਦਾ ਦੁੱਖ ਚਲਿਆ ਜਾਏਗਾ, ਫਿਰ ਉਹਨੂੰ ਸਮਝ ਲੱਗ ਜਾਂਦੀ ਹੈ। ਮਹੱਲਾ ਚੌਥਾ, ਗੁਰ ਸਾਲਾਹੇ ਆਪਣਾ ਬਹੁ ਵਿਧ ਰੰਗ ਸੁਭਾਏ, ਸਤਿਗੁਰ ਸੇਤੀ ਮਨ ਰੱਤਾ ਰੱਖਿਆ ਬਣਤ ਬਣਾਏ। ਆਪਣੇ ਗੁਰਾਂ ਨੂੰ ਬਹੁ ਵਿਧ ਹੁੰਦਾ, ਬਹੁ ਪ੍ਰਕਾਰ ਨਾਲ ਰੰਗ ਹੁੰਦਾ, ਪ੍ਰੇਮ ਪੂਰਵਕ ਸਲਾਹੁਣਾ ਕਰੇ ਤਾਂ ਸੁਭਾਏ ਹੁੰਦਾ, ਸੋਭਨੀਕ ਹੀ ਹੁੰਦਾ। ਜਿਸ ਦਾ ਮਨ ਸਤਿਗੁਰਾਂ ਨਾਲ ਜਿਹੜਾ ਨਾ ਮਿਲ ਜਾਂਦਾ, ਜਦੋਂ ਤਦਾਕਾਰ ਇੱਕ ਮਿੱਕ ਹੋ ਜਾਂਦਾ, ਫਿਰ ਉਹਨੇ ਸ਼ੁਭ ਗੁਣਾਂ ਦੀ ਬਣਾਵਟ ਨੂੰ ਚੰਗੀ ਤਰ੍ਹਾਂ ਬਣਾ ਰੱਖਿਆ, ਕਿਉਂਕਿ ਜਦੋਂ ਪ੍ਰੇਮ ਪੂਰਵਕ ਸਲਾਹੁਣਾ ਕਰਦਾ ਤਾਂ ਉਦੋਂ ਸੋਭਨੀਕ ਹੁੰਦਾ ਉਹ। ਸੁਭਾਏ ਦਾ ਅਰਥ ਸੋਭਨੀਕ ਹੈ। ਜਿਹਵਾ ਸਾਲਾਹੇ ਨਾ ਰੱਜਈ, ਹਰ ਪ੍ਰੀਤਮ ਚਿਤ ਲਾਏ। ਗੁਰਮੁਖਾਂ ਦੀ ਜੀਵ ਪਰਮੇਸ਼ਰ ਨੂੰ ਸਲਾਹੁੰਦੀ ਹੋਈ ਰੱਜਦੀ ਨਹੀਂ, ਰੱਜਦੀ ਨਹੀਂ, ਅਤੇ ਚਿੱਤ ਨੂੰ ਹਰੀ ਪ੍ਰੀਤਮ ਵੱਲ ਲਗਾਈ ਰੱਖਦੇ ਨੇ, ਲਗਾਈ ਰੱਖਦੇ ਨੇ, ਕਿਉਂਕਿ ਚਿੱਤ ਵਾਰ ਵਾਰ ਚਿਤਵਣੀਆਂ ਕਰਦਾ, ਮਨ ਵਾਰ ਵਾਰ ਸੰਕਲਪ ਕਰਦਾ, ਸੰਕਲਪੋ ਵਿਕਲਪੋ ਹੀ ਮਨੋ। ਅਤੇ ਬੁੱਧੀ ਜਿਹੜਾ ਝੂਠੇ ਪਦਾਰਥਾਂ ਨੂੰ ਨਿਸ਼ਚੇ ਕਰਦੀ ਹੈ, ਫਿਰ ਪਦਾਰਥਾਂ ਨੂੰ ਸੱਚਾ ਜਾਣ ਕੇ ਹੰਕਾਰ ਕਰਦਾ ਹੈ। ਇਹ ਚਾਰ ਚੀਜ਼ਾਂ ਨੇ ਮਨ, ਬੁੱਧ, ਚਿੱਤ, ਹੰਕਾਰ। ਇਹ ਚਾਰ ਚੀਜ਼ਾਂ ਦਾ ਪ੍ਰਭਾਵ ਜਿਹੜਾ ਇਕੱਠਾ ਹੋ ਕੇ ਚਤੁਸ਼ਟੇ ਕਹਾਉਂਦਾ, ਅੰਤਸ਼ਕਰਨ। ਨਾਨਕ ਨਾਵੈ ਕੀ ਮਨ ਭੁੱਖ ਹੈ, ਮਨ ਤ੍ਰਿਪਤ ਹੈ, ਹਰ ਰਸ ਖਾਏ। ਮਹਾਰਾਜ ਕਹਿੰਦੇ ਨੇ ਹੁਣ ਇਸ ਪ੍ਰਕਾਰ ਹੁੰਦਾ ਕਿ ਗੁਰਮੁਖਾਂ ਦੇ ਮਨ ਦੀ ਜੇ ਅੰਦਰ ਆ ਨਾ ਨਾਮ ਦੀ ਭੁੱਖ ਹੁੰਦੀ। ਨਾਨਕ ਨਾਵੈ ਕੀ ਮਨ ਭੁੱਖ ਹੈ, ਮਨ ਦੇ ਨੰਨੇ ਨੂੰ ਸ਼ਿਆਰੀ ਕਹਿੰਦੀ, ਮਨ ਦੇ ਵਿੱਚ ਭੁੱਖ। ਮਨ ਤ੍ਰਿਪਤ ਹੈ, ਹਰ ਰਸ ਖਾਏ। ਹੁਣ ਗੁਰਮੁਖਾਂ ਦਾ ਮਨ ਹਰੀ ਨਾਮ ਰਸ ਨੂੰ ਖਾ ਕੇ, ਚੱਖ ਕੇ, ਜਪ ਕੇ ਤ੍ਰਿਪਤ ਹੁੰਦਾ, ਕਿਉਂਕਿ ਕੰਨਾਂ ਦਾ ਵਿਸ਼ਾ ਸਿਰਫ ਸੁਣਨਾ ਹੀ ਹੈ, ਅੱਖਾਂ ਦਾ ਵਿਸ਼ਾ ਦੇਖਣਾ ਹੈ, ਮੂੰਹ ਦਾ ਵਿਸ਼ਾ ਖਾਣਾ ਹੈ, ਨੱਕ ਦਾ ਵਿਸ਼ਾ ਸੁੰਘਣਾ ਹੈ। ਅਤੇ ਕਹਿੰਦੇ ਹਲੇ ਸੁੰਘ ਸੁੰਘ ਰੱਜਿਆ ਨਹੀਂ, ਦੇਖੋ ਨੱਕ ਨਹੀਂ ਰੱਜਿਆ ਸੁੰਘ ਕੇ। ਜੇ ਆਪਾਂ ਕਹੀਏ ਖਾ ਖਾ ਕੇ ਨੱਕ ਨਹੀਂ ਰੱਜਿਆ, ਨਹੀਂ ਖਾ ਖਾ ਕੇ ਮੂੰਹ ਨਹੀਂ ਰੱਜਿਆ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪੈ ਨੰਦਿਆਂ ਸਭ ਅੰਗ। ਸੋ ਇਸੇ ਪ੍ਰਕਾਰ ਕੰਨ ਜਿਹੜੇ ਨੇ, ਕਹਿੰਦੇ ਸੁਣ ਸੁਣ ਰੱਜਿਆ ਨਹੀਂ, ਕੰਨ ਨਹੀਂ ਰੱਜਦਾ, ਦੇਖ ਦੇਖ ਕੇ ਰੱਜਿਆ ਨਹੀਂ, ਅੱਖੀਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ। ਕਹਿਣ ਤੋਂ ਭਾਵ ਕਿ ਹਰ ਇੱਕ ਸਰੀਰ ਦੀ ਅਲੱਗ ਅਲੱਗ ਤ੍ਰਿਪਤੀ ਹੈ, ਪੇਟ ਹਲੇ ਭਰਿਆ ਨਹੀਂ ਖਾ ਖਾ ਕੇ, ਵਿਕਾਰਾਂ ਵੱਲੋਂ ਹਲੇ ਥੱਕਿਆ ਨਹੀਂ। ਸੋ ਮਹਾਰਾਜ ਸੱਚੇ ਪਾਤਸ਼ਾਹ ਇਹੀ ਬਚਨ ਕਰਦੇ ਨੇ ਕਿ ਨਾਮ ਰਸ ਨੂੰ ਗੁਰਮੁਖ ਛੱਕ ਕੇ, ਵਾਹਿਗੁਰੂ ਵਾਹਿਗੁਰੂ ਜਪ ਕੇ, ਆਤਮਾ ਦੀ ਖੁਰਾਕ ਹੀ ਨਾਮ ਹੈ, ਤ੍ਰਿਪਤ ਹੋ ਗਏ ਨੇ। ਜਦੋਂ ਅੰਦਰੋਂ ਹੀ ਮਨ ਰੱਜ ਗਿਆ, ਹੁਣ ਕਿਸੇ ਪਦਾਰਥ ਦੀ ਲੋੜ ਹੀ ਨਹੀਂ ਰਹਿੰਦੀ। ਪੌੜੀ ਸੱਚ ਸੱਚਾ ਕੁਦਰਤ ਜਾਣੀਐ ਦਿਨ ਰਾਤੀ ਜਿਨ ਬਣਾਈ ਆ। ਚੌਥੇ ਪਾਤਸ਼ਾਹ ਦੀ ਪੌੜੀ ਮਹਾਰਾਜ ਬਖਸ਼ਿਸ਼ ਕਰਦੇ, ਸੱਚਾ ਪਰਮੇਸ਼ੁਰ ਸੱਚ ਹੁੰਦਾ ਨਿਸ਼ਚੇ ਕਰਕੇ, ਕੁਦਰਤ ਦੁਆਰਾ ਹੀ ਜਾਣਿਆ ਜਾਂਦਾ, ਕੁਦਰਤ ਕਰਕੇ ਵਸਿਆ ਸੋਏ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਿਖਿਆ। ਜਿਸ ਪਰਮੇਸ਼ੁਰ ਨੇ ਦਿਨ ਅਤੇ ਰਾਤਾਂ ਬਣਾਈਆਂ ਨੇ ਭਾਈ, ਸੋ ਸੱਚ ਸਲਾਹੀ ਸਦਾ ਸਦਾ, ਸੱਚ ਸੱਚੇ ਕੀਆਂ ਵਡਿਆਈਆਂ। ਉਸ ਸੱਚੇ ਨੂੰ ਸਦਾ ਸਦਾ ਸਲਾਹੁਣਾ ਕਰ, ਜਿਸ ਸੱਚ ਦੀਆਂ ਵਡਿਆਈਆਂ ਸੱਚ ਹੀ ਨੇ, ਉੱਥੇ ਕੋਈ ਕਿੰਤੂ ਨਾ ਕਰ, ਉੱਥੇ ਉੱਤੇ ਕੋਈ ਸ਼ੰਕਾ ਨਾ ਕਰ। ਸ਼ੰਕਾ ਉੱਥੇ ਕਰੀਦਾ ਜਿੱਥੇ ਥੋੜ੍ਹਾ ਜਿਹਾ ਕੋਈ ਹੋ ਜਾਵੇ ਮਨ ਦੇ ਅੰਦਰ ਸ਼ੰਕਾ, ਸ਼ੱਕ ਹੋ ਜਾਵੇ ਵੀ ਇੱਥੇ ਕੋਈ ਡਾਊਟਫੁਲ ਹੀ ਕੰਮ ਹੈ। ਇੱਥੇ ਤਾਂ ਕੋਈ ਡਾਊਟ ਹੀ ਨਹੀਂ ਹੈ, ਇਹ ਤਾਂ ਧੁਰਕੀ ਬਾਣੀ ਹੈ, ਆਪ ਪਰਮੇਸ਼ਰ ਹੈ, ਇੱਥੇ ਸ਼ੰਕਾ ਕਾਹਦਾ ਕਰਨਾ। ਸਲਾਹੀ ਸੱਚ, ਸਲਾਹ ਸੱਚ, ਸੱਚ ਕੀਮਤ ਕਿਨੈ ਨਾ ਪਾਈ ਆ। ਸੱਚਾ ਜੋ ਸਲਾਹੁਣੇ ਯੋਗ ਹੈ, ਉਹ ਸੱਚੇ ਨੂੰ ਸਲਾਹੁਣਾ ਕਰੇ, ਉਸ ਸੱਚੇ ਦੀ ਕੀਮਤ ਕਿਸੇ ਨੂੰ ਹੀ ਪਾਈ ਹੁਣ ਤੱਕ। ਜਾਂ ਮਿਲਿਆ ਪੂਰਾ ਸਤਿਗੁਰੂ ਤਾਂ ਹਾਜ਼ਰ ਨਦਰੀ ਆਈ ਆ। ਜਾਂ ਪੂਰੇ ਸਤਿਗੁਰੂ ਮਿਲੇ, ਆਪਾਂ ਬੇਨਤੀ ਕੀਤੀ ਮਹਾਰਾਜ ਪਰਮੇਸ਼ੁਰ ਕਿੱਥੇ ਕਿੱਥੇ ਆ, ਸਾਨੂੰ ਦਿਖਦਾ ਤਾਂ ਹੈ ਨਹੀਂ। ਜਦੋਂ ਸਤਿਗੁਰੂ ਮਿਲੇ ਤਾਂ ਉਹ ਪਰਮੇਸ਼ੁਰ ਹਾਜ਼ਰਾ ਹਜ਼ੂਰ ਨਦਰੀ ਆ ਗਿਆ, ਨਿਗਾਹ ਆ ਗਿਆ, ਗੁਰਾਂ ਨੇ ਦਿਖਾ ਤਾ, ਕਹਿੰਦੇ ਆਹ ਦੇਖ ਊਂ ਹੀ ਨਜ਼ਰ ਆਉਂਦਾ। ਜਿਵੇਂ ਲੋਕ ਇੱਕ ਦੂਜੇ ਨੂੰ ਕਹਿੰਦੇ ਦਿਖਾ ਰੱਬ ਕਿੱਥੇ ਹੈ, ਰੱਬ ਕੋਈ ਬੰਦਾ ਨਹੀਂ ਦਿਖਾ ਸਕਦਾ ਕਿਸੇ ਨੂੰ, ਰੱਬ ਤਾਂ ਸਤਿਗੁਰੂ ਆਪ ਕਿਰਪਾ ਕਰਨ, ਮਿਹਰ ਭਰਿਆ ਹੱਥ ਰੱਖਣ, ਬਾਣੀ ਪੜ੍ਹਾ ਕੇ, ਸੇਵਾ ਕਰਾ ਕੇ, ਹਿਰਦਾ ਸ਼ੁੱਧ ਹੋ ਜੇ ਸਤਿਗੁਰੂ ਜੀ, ਫਿਰ ਕਹਿੰਦੇ ਆਹ ਦੇਖ ਭਾਈ ਰੱਬ, ਆਹ ਪਰਮਾਤਮਾ ਤੇਰੇ ਹਿਰਦੇ 'ਚ ਹੈ, ਵਿਆਪਕ ਹੈ, ਆਹ ਸਾਰੇ ਥਾਂ ਹੀ ਹੈ, ਆਹ ਜਿੰਨੀ ਸ੍ਰਿਸ਼ਟੀ ਦੇਖਦਾ ਇਹੋ ਵਿਸ਼ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਸ ਕਰਕੇ ਸੱਚ ਗੁਰਮੁਖ ਜਿੰਨੀ ਸਲਾਹਿਆ, ਇਹਨਾਂ ਭੁੱਖਾ ਸਭ ਗਵਾਈਆ। ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੇ ਰਾਹੀਂ, ਗੁਰਾਂ ਦੇ ਦੁਆਰਾ ਸੱਚ ਨੂੰ ਸਲਾਹਿਆ ਨਾ, ਸੰਗਤ ਵਿੱਚ ਬਹਿ ਕੇ ਗੁਰਾਂ ਦੇ ਦੁਆਰਾ ਗੁਰੂ ਵਾਲਾ ਬਣ ਕੇ, ਗੁਰਬਾਣੀ ਦੇ ਰਾਹੀਂ ਗੁਰਮਤ ਨੂੰ ਪਹਿਲਾਂ ਲੈ ਕੇ, ਉਹਨਾਂ ਨੇ ਆਪਣੀਆਂ ਸਾਰੀਆਂ ਜਿਹੜੀਆਂ ਅੰਦਰਲੀਆਂ ਭੁੱਖਾਂ ਸੀ ਗਵਾ ਲਈਆਂ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਅੱਖਾਂ ਭੁੱਖੀਆਂ ਨੇ ਅੱਖਾਂ ਰੱਜਦੀਆਂ ਹੀ ਨਹੀਂ, ਕੰਨ ਨਹੀਂ ਰੱਜਦੇ, ਨੱਕ ਨਹੀਂ ਰੱਜਦਾ, ਮੂੰਹ ਨਹੀਂ ਰੱਜਦਾ, ਸ਼ਬਦ ਸਪਰਸ਼ ਰਸ ਰੂਪ ਗੰਧ ਤੋਂ ਰੱਜਦੇ ਹੀ ਨਹੀਂ ਆਪਾਂ। ਪਰ ਜੇ ਅਕਾਲ ਪੁਰਖ ਦੀ ਕਿਰਪਾ ਹੋ ਜੇ ਅੰਦਰ, ਆਤਮਿਕ ਤੌਰ 'ਤੇ ਤ੍ਰਿਪਤੀ ਹੋ ਜੇ ਨਾਮ ਕਰਕੇ, ਫਿਰ ਬੰਦਾ ਬਿਲਕੁਲ ਹੀ ਨਿਰੀਖਿਤ ਹੋ ਜਾਂਦਾ। ਕਿਉਂ? ਉਹਨੂੰ ਅਸਲ ਤ੍ਰਿਪਤੀ ਮਿਲ ਗਈ ਅੰਦਰ। ਜਦੋਂ ਅੰਦਰਲੀ ਤ੍ਰਿਪਤੀ ਮਿਲ ਗਈ ਤਾਂ ਬਾਹਰਲੇ ਸਰੀਰਕ ਭੁੱਖਾਂ ਦੀ ਹੁਣ ਉਹਨੂੰ ਲੋੜ ਹੀ ਨਹੀਂ, ਨਾ ਉਹਨੂੰ ਕੋਈ ਪਦਾਰਥਾਂ ਦੀ ਲੋੜ ਹੈ। ਸ਼ਲੋਕ ਮਹੱਲਾ ਚੌਥਾ। ਮੈਂ ਮਨ ਤਨ ਖੋਜ ਖੋਜਿੰਦਿਆਂ, ਸੋ ਪ੍ਰਭ ਲੱਧਾ ਲੋੜ। ਉਸ ਪਰਮੇਸ਼ੁਰ ਦੇ ਖੋਜ ਹੁੰਦਾ ਰਸਤੇ ਨੂੰ ਖੋਜਦਿਆਂ ਖੋਜਦਿਆਂ, ਮੈਂ ਕਹਿੰਦੇ ਤਨ ਮਨ ਦੇ ਵਿੱਚ ਹੀ ਉਹ ਜੋ ਪਰਮਾਤਮਾ ਵਾਹਿਗੁਰੂ ਸਰਵ ਵਿਆਪਕ ਹੈ, ਉਹਨੂੰ ਲੋੜ ਹੁੰਦਾ, ਚਾਹ ਕੇ, ਇੱਛਾ ਕਰਕੇ, ਚਾਹ ਕੇ ਲੱਧਾ ਹੁੰਦਾ, ਲੱਭ ਲਿਆ। ਕਿਉਂਕਿ ਜਿਹਨੇ ਇੱਛਾ ਕੀਤੀ ਹੈ, ਖੋਜ ਕਰਨ ਲੱਗ ਪੈਂਦਾ, ਬੇਨਤੀਆਂ ਕਰਨ ਲੱਗ ਪੈਂਦਾ, ਜਿਹਦਾ ਧਿਆਨ ਉੱਧਰ ਨੂੰ ਲੱਗਣ ਲੱਗ ਪੈਂਦਾ। ਜਦੋਂ ਇੱਧਰੋਂ ਆਪਾਂ ਧਿਆਨ ਕਰਦੇ ਹਾਂ ਪਰਮੇਸ਼ੁਰ ਵੱਲ, ਪਰਮੇਸ਼ੁਰ ਦਾ ਕੁਦਰਤੀ ਧਿਆਨ ਸਾਡੇ ਵੱਲ ਹੋ ਜਾਂਦਾ, ਮੈਨੂੰ ਕੋਈ ਯਾਦ ਕਰਦਾ। ਦਸਵੇਂ ਪਾਤਸ਼ਾਹ ਨੇ ਜਿਵੇਂ ਕਿਹਾ ਸੀ, ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਤੁਸੀਂ ਮਹਾਰਾਜ ਉਂਗਲਾਂ 'ਤੇ ਪੋਟਿਆਂ 'ਤੇ ਕੀ ਕਹਿਣ ਰਹੇ? ਕਹਿਣ ਲੱਗੇ, ਜਿਹੜੇ ਸਾਨੂੰ ਯਾਦ ਕਰਦੇ ਅਸੀਂ ਉਹਨਾਂ ਨੂੰ ਕਰਦੇ ਹਾਂ, ਜਿਹੜਾ ਸਾਨੂੰ ਯਾਦ ਨਹੀਂ ਕਰਦਾ, ਮਾਇਆ ਵਿੱਚ ਫਸਿਆ, ਫਿਰ ਅਸੀਂ ਵੀ ਉਹਨੂੰ ਯਾਦ ਨਹੀਂ ਕਰਦੇ। ਇਸ ਕਰਕੇ ਮਹਾਰਾਜ ਕਹਿੰਦੇ, ਜਿਹੜਾ ਉਹਨੂੰ ਖੋਜਦਾ ਉਹ ਲੱਭ ਲੈਂਦਾ। ਵਿਸ਼ਟ ਗੁਰੂ ਮੈਂ ਪਾਇਆ, ਜਿਨ ਹਰ ਪ੍ਰਭ ਦਿੱਤਾ ਜੋੜ। ਪਰ ਪਹਿਲਾਂ ਮੈਂ ਗੁਰੂ ਸਾਹਿਬ ਨੂੰ ਵਿਸ਼ਟ ਵਕੀਲ ਹੁੰਦਾ ਵਿਚੋਲਾ ਬਣਾ ਲਿਆ, ਜਿਸ ਗੁਰੂ ਨੇ ਹਰੀ ਪ੍ਰਭੂ ਦੇ ਨਾਲ ਮੈਨੂੰ ਜੋੜ ਦਿੱਤਾ। ਕਿਉਂਕਿ ਗੁਰਾਂ ਵਿੱਚ ਹੀ ਸਮਰੱਥਾ ਕਿ ਉਹ ਸਾਨੂੰ ਅਕਾਲ ਨਾਲ ਜੋੜਦੇ ਨੇ, ਕਿਉਂਕਿ ਸਤਿਗੁਰੂ ਆਪ ਅਕਾਲ ਰੂਪ ਹੀ ਨੇ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਅਕਾਲ ਰੂਪ ਸਿਰਫ ਕਾਲ ਤੋਂ ਰਹਿਤ ਦਸੇ ਸਰੂਪ, ਹੋਰ ਕੋਈ ਕਾਲ ਤੋਂ ਰਹਿਤ ਨਹੀਂ ਹੈ। ਦਸੇ ਸਰੂਪ ਜੇ ਕਹੀਏ, ਗੁਰੂ ਗ੍ਰੰਥ ਸਾਹਿਬ ਕਹੀਏ, ਇੱਕੋ ਗੱਲ ਹੈ, ਤੁਰਕੀ ਬਾਣੀ। ਕਿਉਂਕਿ ਕਾਲਨ ਕੋ ਕਾਲ, ਮਹਾਂਕਾਲਨ ਕੋ ਕਾਲ ਹੈ। ਮਹੱਲਾ ਤੀਜਾ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ। ਹੁਣ ਮਾਇਆਧਾਰੀ ਜਿਹੜੇ ਇਨਸਾਨ ਨੇ ਉਹ ਅਤਿਅੰਤ ਅੰਨਾ ਅਤੇ ਬੋਲਾ, ਅੰਨਾ ਇਸ ਕਰਕੇ ਜੋ ਸ਼ਰਧਾ ਨਾਲ ਗੁਰਾਂ ਦੇ ਦਰਸ਼ਨ ਨਹੀਂ ਕਰਦਾ, ਊਂ ਊਂ ਕਰਦਾ ਫਿਰਦਾ, ਮੇਰੇ ਕੋਲ ਪੈਸੇ ਬੜੇ ਆ। ਬੋਲਾ ਇਸ ਕਰਕੇ ਜੋ ਸ਼ਰਧਾ ਨਾਲ ਗੁਰੂ ਪਰਮੇਸ਼ੁਰ ਦਾ ਜਸ ਨਹੀਂ ਸੁਣਦਾ, ਬਸ ਲੋੜ ਹੀ ਨਹੀਂ ਕਹਿੰਦਾ। ਕਿਉਂ? ਮਹਾਰਾਜ ਨੇ ਬੋਲ ਨਾ ਜਾਣਾ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਕਹਿੰਦੇ ਪਹਿਲੇ ਤਾਂ ਉਹ ਸਤਸੰਗ ਵਿੱਚ ਜਾਂਦਾ ਹੀ ਨਹੀਂ, ਜੇ ਕਿਸੇ ਸਬੱਬ ਨਾਲ ਸਤਸੰਗ ਵਿੱਚ ਚੱਲਿਆ ਵੀ ਜਾਵੇ ਤਾਂ ਗੁਰ ਉਪਦੇਸ਼ ਨੂੰ ਨਹੀਂ ਸੁਣਦਾ। ਮਾਇਆ ਨੇ ਅੰਦਰ ਇੰਨਾ ਅਸਰ ਪਾਇਆ ਹੁੰਦਾ, ਲੋਕ ਕਹਿੰਦੇ ਫਲਾਣੇ ਨੂੰ ਭੂਤ ਚਿੰਬੜਿਆ ਹੋਇਆ। ਅਸਲ ਭੂਤ ਤਾਂ ਇਹ ਮਾਇਆ ਹੀ ਚਿੰਬੜੀ ਹੋਈ ਆ ਆਪਾਂ ਨੂੰ, ਇਹੀ ਭੂਤਨੀ ਹੈ ਜਿਹੜੀ ਚਿੰਬੜ ਕੇ ਗੁਰਾਂ ਨਾਲੋਂ ਤੋੜਦੀ ਹੈ। ਆਪਣਾ ਹੀ ਬਹੁਤਾ ਰੌਲਾ ਗੌਲਾ ਪਾਉਂਦਾ ਰਹਿੰਦਾ, ਭਾਵ ਆਪਣੀਆਂ ਗੱਲਾਂ ਗੱਪਾਂ ਦੁਨੀਆਂ ਦੇ ਅੰਦਰ ਗੁਰਦੁਆਰੇ ਬੈਠਾ ਵੀ ਆਪਣੇ ਮਾਇਆ ਦੇ ਸ਼ੋਸ਼ੇ ਛੱਡੀ ਜਾਂਦਾ ਰਹਿੰਦਾ। ਮਾਇਆਧਾਰੀ ਕਿਹੜੇ ਪੁਰਸ਼ ਗਿਆਨ ਵਿਰਾਗ ਰੂਪੀ ਅੱਖਾਂ ਤੋਂ ਬਿਨਾਂ ਹੋਣ ਕਰਕੇ ਅੰਨਾ, ਨਿਸ਼ਚਾ ਵਿਚਾਰ ਰੂਪੀ ਕੰਨਾਂ ਤੋਂ ਬਿਨਾਂ ਹੋਣ ਕਰਕੇ ਬੋਲਾ ਹੋ ਜਾਂਦਾ। ਉਹ ਗੁਰਾਂ ਦੇ ਉਪਦੇਸ਼ ਨੂੰ ਸੁਣਦਾ ਹੀ ਨਹੀਂ। ਬਹੁਤ ਰੌਲਾ ਰੂਪ ਜੋ ਸੰਸਾਰ ਹੈ ਉਹਦੇ ਵਿੱਚ ਕਝੋਲਾ ਹੁੰਦਾ, ਭਾਵ ਖਚਤ ਹੋਇਆ ਹੁੰਦਾ, ਮਿਲਿਆ ਹੁੰਦਾ, ਅਸੀਂ ਇੰਨੀਆਂ ਆਛ ਖਰੀਦ ਲਈਆਂ, ਅਸੀਂ ਹੁਣ ਇੰਨੇ ਕਰ ਲਏ, ਉੱਥੇ ਜ਼ਮੀਨ ਲੈ ਲਈ, ਉੱਥੇ ਘਰ ਲੈ ਲਿਆ, ਫਲਾਣੇ ਥਾਂ ਕਰ ਲਿਆ। ਬੜਾ ਰੌਲਾ ਪਾਉਂਦਾ ਆਪਣੀ ਮਾਇਆ ਦਾ ਕਿ ਸਾਡੇ ਕੋਲ ਬੜਾ ਪੈਸਾ, ਪੈਸੇ ਦੀਆਂ ਗੱਲਾਂ ਕਰੀ ਜਾਂਦਾ। ਮਹਾਰਾਜ ਕਹਿੰਦੇ ਇਹੋ ਜਿਹੇ ਮਨਮੁੱਖ ਤੋਂ ਬਚ ਕੇ ਰਹੋ ਜਿਹੜਾ ਸਾਰਾ ਦਿਨ ਮਾਇਆ ਦੀਆਂ ਗੱਲਾਂ ਕਰਦਾ। ਗੁਰਮੁਖ ਜਾਪੈ ਸ਼ਬਦ ਲਿਵ ਲਾਏ, ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ। ਜੋ ਗੁਰ ਉਪਦੇਸ਼ 'ਚ ਲਿਵ ਲਾਉਂਦਾ ਨਾ, ਪਹਿਲਾਂ ਗੁਰੂ ਦੇ ਉਪਦੇਸ਼ ਨੂੰ ਸੁਣੋ, ਫਿਰ ਸੁਣ ਕੇ ਉਹ 'ਚ ਲਿਵ ਲਾਓ ਵੀ ਕੀ ਕਿਹਾ। ਕਹਿੰਦੇ ਉਹ ਗੁਰਮੁਖ ਹੁੰਦਾ ਜਾਪੈ ਤੋਂ ਭਾਵ ਜਾਣਿਆ ਜਾਂਦਾ। ਫਿਰ ਜੋ ਗੁਰ ਉਪਦੇਸ਼ ਨਾਲ ਲਿਵ ਲਾਉਂਦਾ ਨਾ, ਉਹੀ ਗੁਰਮੁਖ ਪਰਮੇਸ਼ੁਰ ਨੂੰ ਜਾਪੈ ਤੋਂ ਭਾਵ ਜਾਣਦਾ। ਹਰੀ ਨਾਮ ਨੂੰ ਸ਼ਰਵਣ ਕਰਕੇ ਮੰਨਣ ਕਰੇ ਤਾਂ ਹਰੀ ਨਾਮ ਵਿੱਚ ਫਿਰ ਜੀਵ ਭੇਦ ਹੋ ਜਾਂਦਾ। ਜੋ ਤਿਸ ਭਾਵੈ ਸੋ ਕਰੇ ਕਰਾਇਆ, ਨਾਨਕ ਵੱਜਦਾ ਜੰਤ ਵਜਾਇਆ। ਉਸ ਵਾਹਿਗੁਰੂ ਨੂੰ ਜੋ ਕਰਾਇਆ ਭਾਉਂਦਾ, ਕਰਾਉਣਾ ਭਾਉਂਦਾ, ਉਹੀ ਕਰਾਉਂਦਾ, ਜੀਵ ਉਹੀ ਕਰਮ ਕਰੀ ਜਾਂਦਾ। ਮਹਾਰਾਜ ਕਥਨ ਕਰਦੇ ਨੇ ਜਿਵੇਂ ਜੰਤ ਹੁੰਦਾ ਨਾ, ਜੰਤ ਦਾ ਅਰਥ ਇੱਥੇ ਤੱਤੇ ਔਂਕੜ ਵਾਜਾ, ਵਾਜਾ ਵਜਾਇਆ ਹੋਇਆ ਵੱਜਦਾ, ਤਿਵੇਂ ਇਹ ਜਿਹੜਾ ਨਾ ਜੀਵ ਹੈ ਉਹ ਪਰਮੇਸ਼ੁਰ ਦਾ ਬੁਲਾਇਆ ਹੋਇਆ ਬੋਲਦਾ, ਆਪਣੇ ਆਪ ਜੀਵ ਕੁਝ ਨਹੀਂ ਕਰਦਾ। ਜਿਉਂ ਨਟੂਆ ਤੰਤ ਵਜਾਏ ਤੰਤੀ, ਤਿਉਂ ਵਾਜਾ ਸਾਂ ਜੰਤ ਜਨਾ। ਤੋ ਇਸ ਪ੍ਰਕਾਰ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸੁਣਾਉਂਦੇ। ਇਸ ਗੱਲ ਉੱਤੇ ਕਈਆਂ ਦਾ ਕਿੰਤੂ ਖੜਾ ਹੋ ਜਾਂਦਾ, ਰਾਬੀ ਬੁਲਾਉਂਦਾ ਜੀ, ਰਾਬੀ ਕਰਾਉਂਦਾ ਜੀ। ਇਹ ਬਾਹਰੋਂ ਬਾਹਰੋਂ ਨਹੀਂ, ਫੀਲਡ ਵਿੱਚ ਆ ਕੇ ਇਹਨਾਂ ਗੱਲਾਂ ਦਾ ਅੰਤਰੀਵ ਤੌਰ 'ਤੇ ਭਾਵ ਜਾਣੋ, ਫਿਰ ਪਤਾ ਲੱਗਦਾ ਕਿ ਕਿਸ ਪ੍ਰਕਾਰ ਉਹ ਬੁਲਾਉਂਦਾ, ਕੀ ਕਰਾਉਂਦਾ। ਪੌੜੀ 314 ਅੰਕ 'ਤੇ ਹੁਣ ਇਹ ਪੌੜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਤੂੰ ਕਰਤਾ ਸਭ ਕਿਛ ਜਾਣਦਾ, ਜੋ ਜੀਆਂ ਅੰਦਰ ਵਰਤਾ। ਇਹ ਕਰਤਾ ਵਾਹਿਗੁਰੂ ਪੁਰਖ ਪਰਮੇਸ਼ੁਰ ਜੀ, ਤੂੰ ਸਭ ਕੁਝ ਜਾਣਦਾ। ਜੇ ਜੀਵਾਂ ਦੇ ਅੰਦਰ ਗੱਲਬਾਤ ਵਰਤ ਰਹੀ ਹੈ, ਜਿਹੜੀ ਕਿਸੇ ਦੇ ਮਨ ਦੇ ਅੰਦਰ ਚੱਲ ਰਹੀ ਹੈ, ਢਾ ਭੰਨ ਸੰਕਲਪ ਵਿਕਲਪ, ਉਹ ਵਾਹਿਗੁਰੂ ਨੂੰ ਪਤਾ। ਕਿਉਂਕਿ ਵਾਹਿਗੁਰੂ ਦੀ ਜੋਤ ਉੱਥੇ ਹੀ ਹੈ ਜਿੱਥੇ ਸੰਕਲਪ ਅਤੇ ਵਿਕਲਪ ਅੰਦਰ ਨੇ, ਤਲਹੀਅਲ ਜਿੱਥੇ ਸੰਸਕਾਰ ਵੱਸਦੇ ਨੇ ਉੱਥੇ ਹੀ ਜੋਤ ਹੈ। ਉਹ ਜੋਤ ਪਰਮੇਸ਼ੁਰ ਦੀ ਸਭ ਕੁਛ ਦੇਖਦੀ, ਜਾਣਦੀ, ਬੁੱਝਦੀ ਹੈ ਵੀ ਇਹ ਕੀ ਅੰਦਰ ਅੰਦਰ ਸੋਚ ਰਿਹਾ। ਬਾਹਰੋਂ ਲੱਖ ਦਿਖਾਵਾ ਕਰੀਏ ਪਰ ਅੰਦਰਲੀ ਹਾਲਤ ਨੂੰ ਵਾਹਿਗੁਰੂ ਜਾਣਦਾ, ਇਹ ਜੀਵ ਕਿੰਨਾ ਕੁ ਵਿਕਾਰੀ ਹੈ, ਕਿੰਨਾ ਕੁ ਚੰਗਾ, ਕਿੰਨਾ ਕੁ ਮਾੜਾ। ਤੂੰ ਕਰਤਾ ਆਪ ਗਣਤ ਹੈ, ਸਭ ਜੱਗ ਵਿੱਚ ਗਣਤ ਹੈ। ਇਹ ਕਰਤਾ ਪੁਰਖ ਵਾਹਿਗੁਰੂ ਜੀ, ਤੂੰ ਆਪ ਗਿਣਤੀਆਂ ਤੋਂ ਰਹਿਤ ਹੈ, ਹੋਰ ਸਾਰਾ ਜਗਤ ਗਿਣਤੀ ਵਿੱਚ ਪਾਇਆ ਹੋਇਆ। ਦੋ ਚੀਜ਼ਾਂ ਨੇ, ਆਪ ਗਿਣਤੀਆਂ ਤੋਂ ਰਹਿਤ ਹੈ, ਜੱਗ ਗਿਣਤੀ 'ਚ ਪਾਇਆ ਹੋਇਆ। ਆਪਾਂ ਸਾਰੇ ਗਿਣਤੀਆਂ 'ਚ ਹੈ। ਆਪ ਜਿਵੇਂ ਜਨਮ ਦਿਨ ਮਨਾਉਂਦੇ ਪਏ, ਅੱਜ ਦੇ ਫਲਾਨਾ ਬੱਚਾ ਇੰਨੀ ਤਰੀਕ ਨੂੰ ਇੰਨੇ ਵੱਜ ਕੇ ਇੰਨੇ ਮਿੰਟ 'ਤੇ ਜੰਮਿਆ, ਰੱਬ ਦਾ ਕੋਈ ਹੈ? ਵਕਤ ਨਾ ਪਾਇਓ ਕਾਦੀਆਂ 'ਚ ਲਿਖਣ ਲੇਖ ਪ੍ਰਾਣ ਪੁਰਾਣ। ਇਸ ਕਰਕੇ ਬਾਰਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਇਨਸਾਨ ਦੇ ਦਿਨ ਜਿਹੜੇ ਨੇ, ਨਣਕਾਲੇ ਸਭ ਦਿਵਸ ਸਾਸ ਨੇ ਵੱਢਣ ਘਟਣ ਤਿਲ ਸਾਰ। ਕੱਦ ਵੀ ਮਿਣਤੀ 'ਚ ਹੁੰਦਾ, 5 ਫੁੱਟ 3 ਇੰਚ ਹੈ, 10 ਇੰਚ ਹੈ, 6 ਫੁੱਟ ਹੈ, ਹਰੇਕ ਚੀਜ਼ ਮਿਣਤੀ ਗਿਣਤੀ 'ਚ ਆਪਣੀ। ਆਪਾਂ ਮਿਣਤੀ ਗਿਣਤੀ ਵਾਲੇ ਜੀਵ ਹਾਂ, ਹਰੇਕ ਚੀਜ਼ ਆਪਣੀ ਗਿਣਤੀ ਮਿਣਤੀ 'ਚ, ਅੱਖਰਾਂ 'ਚ ਹੈ, ਇੰਨੀ ਤਨਖਾਹ ਲਿਆਉਂਦਾ, ਇੰਨੇ ਪੈਸੇ ਲਿਆਉਂਦਾ, ਹਰ ਚੀਜ਼ ਦੇਖ ਲਓ, ਹਰ ਚੀਜ਼ ਹੀ ਦਾ ਨਾਂ ਹੈ ਅਤੇ ਗਿਣਤੀ ਮਿਣਤੀ। ਹੁਣ ਆਪਾਂ ਗਿਣਤੀ ਮਿਣਤੀ ਵਾਲੇ ਸੰਸਾਰ 'ਚ ਰਹਿ ਕੇ ਜਾਣਾ ਅਗਿਣਤ ਤੱਕ ਹੈ, ਉਹ ਅਗਿਣਤ ਪਰਮੇਸ਼ਰ ਤੱਕ ਜਾਣ ਲਈ ਸਾਨੂੰ ਅਗਿਣਤ ਦਾ ਨਾਮ ਜਪਣਾ ਪਵੇਗਾ। ਹੌਲੀ ਹੌਲੀ ਅਸੀਂ ਗਿਣਤੀਆਂ ਦੇ ਰਾਹੀਂ ਪਹਿਲਾਂ ਤਾਂ ਗਿਣਤੀ ਕਰ ਕਰਕੇ ਕਰਦੇ ਹਾਂ, ਫਿਰ ਹੌਲੀ ਹੌਲੀ ਅਗਿਣਤੀ ਹੋ ਜਾਂਦੇ ਹਾਂ। ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਹਾ ਨਾ ਹੂੰ, ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਦ ਤੂੰ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਹਿਲਾਂ ਗਿਣਤੀਆਂ ਮਿਣਤੀਆਂ ਹੁੰਦੀਆਂ, ਆਪਾਂ ਗਿਣਤੀਆਂ ਮਿਣਤੀਆਂ ਵਾਲੇ ਜੀਵ ਹਾਂ। ਸਭ ਕੀਤਾ ਤੇਰਾ ਵਰਤਦਾ, ਸਭ ਤੇਰੀ ਬਣਤਾ ਹੈ, ਸਭ ਕੁਝ ਤੇਰਾ ਕੀਤਾ ਹੋਇਆ ਵਰਤ ਰਿਹਾ, ਕਿਉਂਕਿ ਸਾਰਾ ਸੰਸਾਰ ਤੇਰੀ ਹੀ ਵੰਟ ਬਣਾਈ ਹੋਈ ਹੈ, ਤੇਰੀ ਬਣਾਵਟ ਬਣਾਈ ਹੋਈ ਹੈ। ਤੂੰ ਘੱਟ ਘੱਟ ਇੱਕ ਵਰਤਦਾ, ਸੱਚ ਸਾਹਿਬ ਚਲਤਾ ਹੈ, ਇਹ ਸੱਚੇ ਸਾਹਿਬ ਮਾਲਕ ਚਲਤਾ, ਤੂੰ ਭਾਵ ਕੌਤਕਾਂ ਦੇ ਕਰਨ ਵਾਲੇ, ਸਭ ਘਟਾਂ ਘਟਾਂ ਵਿੱਚ ਇੱਕ ਆਪ ਹੀ ਤੂੰ ਵਰਤ ਰਿਹਾ। ਸਤਿਗੁਰੂ ਨੂੰ ਮਿਲੇ ਸੁਹਰ ਮਿਲੇ, ਨਾਹੀ ਕਿਸੈ ਪਰਤੈ। ਜਿਹੜੇ ਇਨਸਾਨ, ਜਿਹੜੇ ਪੁਰਖ ਗੁਰਾਂ ਦੀ ਕਿਰਪਾ ਨਾਲ ਸਤਿਗੁਰਾਂ ਨੂੰ ਮਿਲੇ ਨੇ ਵਾਹਿਗੁਰੂ ਦੀ ਮਿਹਰ ਨਾਲ, ਉਹੀ ਹਰੀ ਨਾਲ ਫਿਰ ਸਮਝੋ ਮਿਲ ਗਏ, ਕਿਉਂਕਿ ਇਹ ਇੱਕ ਨਿਸ਼ਾਨੀ ਹੈ। ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮਿਲੇ ਨੇ, ਪੰਜਾਂ ਪਿਆਰਿਆਂ ਨੂੰ ਮਿਲੇ ਨੇ, ਨਾਮ ਜਪਦੇ ਨੇ, ਉਹ ਕਿਸੇ ਦਾ ਪਰਤਾ ਹੁੰਦਾ, ਮੋੜਿਆ ਉਹ ਫਿਰ ਮੁੜਦਾ ਨਹੀਂ, ਉਹ ਪਰਤਦਾ ਨਹੀਂ, ਵਾਪਸ ਜੂਨਾਂ 'ਚ ਨਹੀਂ ਜਾਂਦਾ। ਸਤਿਗੁਰੂ ਕਹਿ ਜਨਮੇ ਗਵਨ ਮਿਟਾਇਆ। ਸਲੋਕ ਮਹੱਲਾ ਚੌਥਾ। ਚੌਥੇ ਪਾਤਸ਼ਾਹ ਮਹਾਰਾਜ ਅੱਗੇ 25ਵਾਂ ਸਲੋਕ ਬਖਸ਼ਿਸ਼ ਕਰਦੇ ਨੇ। ਇਹੋ ਮਨੁਆ ਦ੍ਰਿੜ ਕਰ ਰੱਖੀ ਹੈ, ਗੁਰਮੁਖ ਲਾਈਐ ਚਿੱਤ। ਇਹ ਵਾਹਿਗੁਰੂ ਕਿਰਪਾ ਕਰ, ਜੋ ਗੁਰਾਂ ਦੁਆਰੇ ਚਿੱਤ ਨੂੰ ਲਗਾ ਕੇ ਇਹ ਚੰਚਲ ਮਨ ਨੂੰ ਦ੍ਰਿੜ ਕਰਕੇ ਕਾਬੂ ਕਰਕੇ ਰੱਖੀਏ, ਮਿਹਰ ਕਰੋ। ਕਿਉਂ ਸਾਸ ਗਿਰਾਸ ਵਿਸਾਰੀ ਹੈ, ਬਹਿੰਦਿਆਂ ਉੱਠਦਿਆਂ ਨਿੱਤ, ਸਾਸ ਲੈਂਦਿਆਂ ਅਤੇ ਗਰਾਸ ਭੋਜਨ ਖਾਂਦਿਆਂ, ਆਉਂਦੇ ਜਾਂਦੇ ਸਵਾਸ ਨਾਲ ਤੈਨੂੰ ਕਿਉਂ ਭੁਲਾਈਏ? ਇਹ ਕਿਰਪਾ ਕਰੋ, ਬਹਿਣਦਿਆਂ ਉੱਠਦਿਆਂ ਨਿੱਤਾਂ ਪ੍ਰਤੀ ਤੁਹਾਨੂੰ ਯਾਦ ਕਰੀਏ। ਮਰਨ ਜੀਵਨ ਕੀ ਚਿੰਤਾ ਗਈ, ਇਹੋ ਜੀੜਾ ਹਰ ਪ੍ਰਭ ਵੱਸ। ਕਿਉਂਕਿ ਹਰੀ ਪ੍ਰਭੂ ਦੇ ਇਹ ਵੱਸ ਵਿੱਚ ਹੀ ਹੈ ਸਾਰਾ ਕੁਛ। ਜਿਸ ਵੇਲੇ ਇਹ ਜੀਵ ਵਾਹਿਗੁਰੂ ਤੇਰੇ ਵਸੀਕਾਰ ਹੋ ਗਿਆ, ਤਾਂ ਜਨਮ ਮਰਨ ਦੀ ਚਿੰਤਾ ਹੀ ਚਲੀ ਗਈ। ਜਿਉਂ ਭਾਵੈ ਤਿਉਂ ਰੱਖ ਤੂੰ, ਜਨ ਨਾਨਕ ਨਾਮ ਬਖਸ਼। ਮਹਾਰਾਜ ਕਥਨ ਕਰਦੇ, ਨਾਮ ਦੀ ਦਾਤ ਬਖਸ਼ ਕਰਕੇ ਜਿਵੇਂ ਆਪ ਨੂੰ ਭਾਵੇ ਨਾ, ਉਵੇਂ ਹੀ ਰੱਖ ਲਓ, ਕਿਵੇਂ ਮਰਜ਼ੀ ਰੱਖ ਲਓ, ਸਾਡੇ ਉੱਤੇ ਕਿਰਪਾ ਕਰ ਦਿਓ, ਆਪਾਂ ਉਹਦੇ 'ਤੇ ਹੀ ਛੱਡ ਦੇਣੀ ਸਾਰੀ ਗੱਲ, ਕਿ ਤੁਸੀਂ ਹੀ ਬਖਸ਼ਣਾ, ਤੁਸੀਂ ਹੀ ਕਿਰਪਾ ਕਰਨੀ ਆ, ਆਪ ਮੇਰੀ ਸਿਆਣਪਣੀ, ਮੇਰਾ ਕੋਈ ਸਭ ਛੱਡ ਦਿਓ, ਹਿਕਮਤ ਹੁਕਮ ਚੁਕਾਈਆ ਬੰਦ ਕਰ ਦਿਓ, ਸਭ ਕੁਛ ਸੋਚਣਾ ਉਹਦੇ 'ਤੇ ਛੱਡਾਂਗੇ ਤਾਂ ਠੀਕ ਰਹਾਂਗੇ, ਆਪਣੀਆਂ ਸਿਆਣਪਾਂ ਜਿਹੜੀਆਂ ਨੇ ਉਹ ਕੋਈ ਕਰਮ ਨਹੀਂ ਕਰਦੀਆਂ। ਮਹੱਲਾ ਤੀਜਾ। ਮਨਮੁਖ ਅਹੰਕਾਰੀ, ਮਹਿਲ ਨਾ ਜਾਣੈ ਖਿਨ ਆਗੈ ਖਿਨ ਪੀਛੈ। ਮਨਮੁਖ ਅਹੰਕਾਰੀ ਜਿਹੜਾ ਬੰਦਾ ਨਾ, ਉਹ ਮਹਿਲ ਹੁੰਦਾ ਸਰੂਪ, ਆਪਣੇ ਅੰਦਰਲਾ ਸਰੂਪ ਜਿਹੜਾ ਆਤਮਾ, ਸਤਸੰਗਤ ਦੇ ਪ੍ਰਤਾਪ ਨੂੰ ਨਹੀਂ ਜਾਣਦਾ, ਖਾਣ ਪੀਣ ਦੇ ਪਦਾਰਥ ਮਿਲਦੇ ਵੇਖ ਕੇ ਫਿਰ ਉਸ ਸਮੇਂ ਅੱਗੇ ਉਹ ਬਹਿੰਦੇ ਨੇ, ਜਦ ਸੇਵਾ ਕਰਨ ਦਾ ਮੌਕਾ ਆਉਂਦਾ ਤਾਂ ਉਹ ਪਿੱਛੇ ਵਿੱਚ ਪਛਾਣ ਹੋ ਜਾਂਦੇ ਨੇ, ਖਿਨ ਆਗਾ ਖਿਨ ਪਿੱਛੇ। ਸਦਾ ਬੁਲਾਈਐ ਮਹਿਲ ਨਾ ਆਵੈ, ਕਿਉਂ ਕਰ ਦਰਗ ਹੈ ਸੀਜ ਹੈ। ਵਿਆਕਰਨ ਦੇ ਮਤ ਅਨੁਸਾਰ ਜਿਹੜਾ ਘੱਟ ਸ਼ਬਦ ਉਚਾਰਨ ਨਾਲ ਦੋ ਖਿਨ ਹੋ ਜਾਂਦੇ ਨੇ ਨਾ, ਅਤੇ ਨਿਆਇਕਾਂ ਦੇ ਮਤ ਅਨੁਸਾਰ ਪਿੱਪਲ ਦੇ ਪੱਤੇ 'ਚ ਸੂਈ ਚੋਭਣ ਵੇਲੇ ਜਿੰਨਾ ਟਾਈਮ ਲੱਗਦਾ, ਉਤਨੇ ਸਮੇਂ ਵਿੱਚ 4 ਖਿਨ ਹੋ ਜਾਂਦੇ ਨੇ। ਮਹਾਰਾਜ ਹੁਣ ਕੀ ਕਹਿੰਦੇ ਨੇ, ਜੇ ਸਦਾ ਬੁਲਾਈਐ, ਸਦਾ ਹੀ ਭਾਵ ਰੋਜ਼ ਬੁਲਾਈਏ ਤਾਂ ਇਸ ਕਰਕੇ ਸਤਸੰਗ ਵਿੱਚ ਨਹੀਂ ਆਉਂਦੇ, ਜਿਹਨਾਂ ਨੂੰ ਬੁਲਾਇਆ ਸਦਾ ਬੁਲਾਈਐ ਮਹਿਲ ਨਾ ਆਵੈ, ਆ ਜਾਓ ਭਾਈ ਸਤਸੰਗ ਬਹਿ ਜਾਓ, ਨਾ ਜੀ ਅਸੀਂ ਤਾਂ ਨਹੀਂ ਆਉਣਾ। ਜਦੋਂ ਆਪਾਂ ਕਹਿੰਦੇ ਹਾਂ ਸਤਸੰਗ ਦਾ ਮਤਲਬ ਹੁੰਦਾ ਸੱਚਖੰਡ, ਜਿਹੜੇ ਇਨਸਾਨ ਸੱਚਖੰਡ ਜਾਣਾ ਚਾਹੁੰਦੇ ਨੇ, ਜਿਵੇਂ ਏਅਰਪੋਰਟ 'ਤੇ ਜਾਂਦੇ ਹਾਂ ਤਾਂਹੀਓ ਜਹਾਜ਼ ਫੜਦੇ, ਜੇ ਆਪਾਂ ਕਹੀਏ ਵੀ ਜਹਾਜ਼ ਵੀ ਫੜੀਏ ਏਅਰਪੋਰਟ 'ਤੇ ਨਹੀਂ ਜਾਣਾ ਮੈਂ, ਤਾਂ ਫਿਰ ਰਾਹ 'ਚੋਂ ਹੀ ਚੜ੍ਹ ਜਾਊਂ, ਜਹਾਜ਼ ਕਿੱਥੋਂ ਚੜ੍ਹੇਗਾ? ਏਅਰਪੋਰਟ ਇਸੇ ਕਰਕੇ ਬਣੇ ਹੋਏ ਨੇ, ਉੱਥੋਂ ਹੀ ਜਾ ਕੇ ਜਹਾਜ਼ ਚੜ੍ਹ ਸਕਦੇ ਨੇ। ਇਹ ਜਿਹੜਾ ਅਕਾਲ ਪੁਰਖ ਦਾ ਵਾਹਿਗੁਰੂ ਨਾਮ ਜਹਾਜ਼ ਜਦੋਂ ਚੜ੍ਹਨਾ ਪੈਂਦਾ, ਅਕਾਲ ਪੁਰਖ ਦੇ ਨਾਮ ਦਾ ਜਹਾਜ਼ ਸਾਧ ਸੰਗਤ, ਜਦ ਆਪਾਂ ਸਾਧ ਸੰਗਤ ਵਿੱਚ ਜਾ ਕੇ ਬੈਠਦੇ ਹਾਂ, ਸਤਿਗੁਰੂ ਦੀ ਨਿਗਾਹ ਹੁੰਦੀ ਹੈ, ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਤਾਂ ਸੱਚਖੰਡ ਦਾ ਵੀਜ਼ਾ ਲੱਗਦਾ, ਤਾਂ ਉੱਥੋਂ ਦਾ ਸਿਟੀਜਨ ਬਣਦਾ ਸੱਚਖੰਡ ਦਾ ਗੁਰੂ ਦੀ ਕਿਰਪਾ ਨਾਲ। ਪੰਜ ਪਿਆਰੇ ਫਿਰ ਇਹਦਾ ਪਾਸਪੋਰਟ ਬਣਾਉਂਦੇ ਨੇ, ਫਿਰ ਗੁਰੂ ਸਾਹਿਬ ਜੀ ਵੀਜ਼ਾ ਲਾਉਂਦੇ ਨੇ, ਫਿਰ ਨਾਮ ਅਭਿਆਸ ਕਮਾਈ ਕਰਾਉਂਦੇ ਨੇ, ਸਾਰੇ ਔਗਣ ਛੱਡ ਕੇ ਗੁਣਾਂ ਦੇ ਸੰਯੁਕਤ ਹੋ ਕੇ ਗੁਰਾਂ ਦੇ ਦਰ 'ਤੇ ਜਾਂਦਾ ਸੱਚਖੰਡ ਦੇ ਵਿੱਚ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਦਰਗਾਹ ਵਿੱਚ ਕਿਸ ਪ੍ਰਕਾਰ ਸੀ ਜਾਂ ਕਲਿਆਣ ਨੂੰ ਪ੍ਰਾਪਤ ਹੋਣਗੇ ਜਿਹੜੇ ਸਤਿਸੰਗ 'ਚ ਨਹੀਂ ਆਏ, ਉਹ ਕੀ ਆਸ ਰੱਖਦੇ ਨੇ ਵੀ ਇਹ ਸਾਡਾ ਕਲਿਆਣ ਹੋ ਜਾਏਗਾ। ਸਤਿਸੰਗਤ ਵਿੱਚ ਆਏ ਤੋਂ ਬਿਨਾਂ ਅਜੇ ਅਸੀਂ ਨਾ ਸਤਿਸੰਗਤ ਕਰਦੇ, ਅਸੀਂ ਕਿੱਥੋਂ ਕਥਾ ਸਿੱਖ ਲੈਣੀ ਸੀ, ਕਿੱਥੋਂ ਕੀਰਤਨ ਸਿੱਖ ਲੈਂਦਾ ਇਨਸਾਨ। ਕਥਾ ਕੀਰਤਨ ਸਤਿਸੰਗਤ ਕਰਨ ਨਾਲ ਕਹਿਣੀ ਬਹਿਣੀ ਰਹਿਣੀ ਸਹਿਣੀ ਸਾਰਾ ਕੁਝ ਮਿਲ ਜਾਂਦਾ। ਚੌਥੇ ਪਾਤਸ਼ਾਹ ਆਪ ਕਹਿੰਦੇ ਨੇ ਬਿਨ ਸੰਗਤੀ ਸਭ ਐਸੇ ਰਹਿ ਜੈਸੇ ਪਸਤ ਹੋਰ, ਸਤਿਗੁਰ ਕਾ ਮਹਿਲ ਵਿਰਲਾ ਜਾਣੈ ਸਦਾ ਰਹਿ ਕਰ ਜੋੜ। ਹੁਣ ਸਤਿਗੁਰਾਂ ਦਾ ਜਿਹੜਾ ਮਹਿਲ ਹੈ, ਸਰੂਪ ਹੈ, ਦਰਸ਼ਨ ਹੈ, ਜਾਂ ਸਤਿਗੁਰਾਂ ਦਾ ਮਹਿਲ ਸਤਸੰਗਤ ਹੈ, ਸਤਿਗੁਰਾਂ ਦੁਆਰੇ ਮਹਿਲ ਸਰੂਪ ਨੂੰ ਕੋਈ ਵਿਰਲਾ ਹੀ ਜਾਣਦਾ, ਜੋ ਹਮੇਸ਼ਾ ਹੱਥ ਜੋੜ ਕੇ ਗੁਰੂ ਦੇ ਦਰ 'ਤੇ ਨਿਮਰਤਾ ਨਾਲ ਖੜ੍ਹਾ ਹੀ ਰਹਿੰਦਾ, ਹੱਥ ਜੋੜ ਕੇ ਹੀ ਖੜ੍ਹਾ ਰਹਿੰਦਾ। ਜਾਂ ਧੰਨ ਬਾਬਾ ਅਤਰ ਸਿੰਘ ਜੀ ਮਸਤੁਆਣੇ ਵਾਲੇ ਮਹਾਂਪੁਰਸ਼, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ 12-12 ਘੰਟੇ ਬੈਠੇ ਨੇ, ਚੌਰ ਵੀ ਕਰਨਾ, ਹੱਥ ਜੋੜ ਕੇ ਬਹਿਣਾ। ਜਦ ਮਹਾਰਾਜ ਬਾਬਾ ਜੀ ਬਹਿਦੇ ਸੀ ਮਹਾਰਾਜ ਹਜ਼ੂਰੀ 'ਚ ਜਾਂ ਸੰਗਤ 'ਚ, ਬਾਬਾ ਜੀ ਹਮੇਸ਼ਾ ਹੱਥ ਜੋੜ ਕੇ ਬੈਠਿਆ ਕਰਦੇ, ਕਹਿੰਦੇ ਸਦਾ ਰਹਿ ਕਰ ਜੋੜ। ਇਸ ਕਰਕੇ ਮਹਾਰਾਜ ਦੀ ਹਜ਼ੂਰੀ ਵਿੱਚ ਜਾ ਕੇ ਜਿਹੜੇ ਖੜ੍ਹੇ ਹੀ ਰਹਿੰਦੇ ਹੱਥ ਜੋੜ ਕੇ, ਇੱਕ ਖੜ੍ਹੇ ਕਰੇ ਤੇਰੀ ਚਾਕਰੀ ਬਿਣ ਨਾਵੈ ਹੋਰ ਨਾ ਭਾਇਆ, ਉਹ ਫਿਰ ਖੜ੍ਹ ਕੇ ਬੇਨਤੀਆਂ ਕਰੀ ਜਾਂਦੇ, ਹੇ ਮਹਾਰਾਜ ਬਖਸ਼ ਲਓ, ਕਿਰਪਾ ਕਰ ਦਿਓ। ਜਦੋਂ ਇਹ ਨਿਮਰਤਾ ਜਾ ਕੇ ਬੇਨਤੀਆਂ ਕਰਦਾ, ਗੁਰੂ ਸਾਹਿਬ ਵੀ ਬਖਸ਼ ਲੈਂਦੇ ਨੇ। ਪਰ ਜੇ ਕੋਈ ਜਾ ਕੇ ਬੇਨਤੀ ਕਰੇ ਤਾਂ ਉਹਨੂੰ ਹਿਰਦੇ ਰੂਪ ਅੰਦਰ ਜਿਹੜਾ ਅੰਦਰਲਾ ਆਪਣਾ ਮਹਿਲ ਸਰੂਪ ਹੈ, ਉਹਦੀ ਪ੍ਰਾਪਤੀ ਫਿਰ ਹੁੰਦੀ। ਪਹਿਲਾਂ ਮਹਿਲ ਹੈ ਸਾਡਾ ਸਰੂਪ ਦਰਸ਼ਨ ਗੁਰੂ ਦਾ, ਫਿਰ ਉਹ ਮਹਿਲ ਸਤਸੰਗ ਵਿੱਚ ਜਾ ਕੇ, ਫਿਰ ਸਤਿਗੁਰਾਂ ਦੇ ਮਹਿਲ ਸਰੂਪ ਨੂੰ ਦੇਖਦਾ, ਦਰਸ਼ਨ ਕਰਦਾ, ਫਿਰ ਅੰਦਰਲੇ ਸਰੂਪ ਦੇ ਦਰਸ਼ਨ ਕਰਦਾ, ਉਹਨੂੰ ਵੀ ਮਹਿਲ ਕਹਿੰਦੇ ਨੇ। ਫਿਰ ਤਾਂ ਸੁਖ ਲਹਿ ਮਹੱਲ, ਨਿਰੰਕਾਰ ਕਹਿ ਦੇਸ਼ ਜਾਹੇ ਤਾਂ ਸੁਖ ਲਹਿ ਮਹੱਲ, ਫਿਰ ਉਹ ਨਿਰੰਕਾਰ ਦਾ ਜਿਹੜਾ ਦੇਸ਼ ਉਹ ਵੀ ਮਹੱਲ ਹੈ, ਫਿਰ ਉਸ ਮਹੱਲ 'ਚ ਚਲਿਆ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲਏ ਬਹੋੜ। ਹੁਣ ਮਹਾਰਾਜ ਕਥਨ ਕਰਦੇ ਮੇਰਾ ਹਰੀ ਜਿਨ੍ਹਾਂ ਉੱਤੇ ਆਪਣੀ ਕਿਰਪਾ ਕਰਦਾ ਉਹਨਾਂ ਨੂੰ ਮਾਇਆ ਵੱਲੋਂ ਮੋੜ ਲੈਂਦਾ, ਆਪੇ ਉਹਨਾਂ ਦੇ ਹੱਥ 'ਚ ਹੀ ਹੁੰਦਾ ਸਾਰਾ ਕੁਛ। ਮਹਾਰਾਜ ਜਦੋਂ ਵੀ ਚਾਹੁਣ ਨਾ ਆਪਾਂ ਨੂੰ ਮਾਇਆ 'ਚ ਫਸਾ ਦੇਣ, ਕੱਢ ਲੈਣ, ਫਿਰ ਕੱਢਦੇ ਕਿਉਂ ਨਹੀਂ ਸਾਨੂੰ? ਕਹਿੰਦੇ ਹਉਮੈ ਕਰਕੇ। ਜਦੋਂ ਆਪਣੇ ਮਨ 'ਚ ਇਹ ਹਉਮੈ ਆ ਵੀ ਮੈਂ ਆਪੇ ਨਿਕਲ ਜੂੰ, ਮੈਂ ਆਪੇ ਕਰ ਲੂੰ, ਮੈਂ ਪਤਾ ਨਹੀਂ ਕੀ ਕਰ ਲੂੰ, ਜਦ ਤੱਕ ਆਪਾਂ ਸਿਆਣੇ ਬਣਦੇ ਹਾਂ ਉਹ ਕਹਿੰਦੇ ਚੰਗਾ ਆਪੇ ਨਿਕਲ ਕੇ ਦਿਖਾਓ। ਹੁਣ ਜੇ ਕੋਈ ਬੰਦਾ ਸਮੁੰਦਰ ਦੇ ਵਿੱਚ ਡਿੱਗ ਪਏ, ਉੱਤੋਂ ਜਹਾਜ਼ ਵਾਲੇ ਹੈਲੀਕਾਪਟਰ ਵਾਲੇ ਰੱਸਾ ਲਮਕਾਉਣ, ਭਾਈ ਇਹਨੂੰ ਫੜ ਲੈ, ਨਾ ਨਾ ਮੈਂ ਆਪੇ ਤਰ ਕੇ ਲੰਘ ਜੂ, ਕਿਵੇਂ ਲੰਘ ਜਾਏਗਾ? ਐਡਾ ਵੱਡਾ ਸਮੁੰਦਰ ਕਿਵੇਂ ਤਰ ਜਾਏਗਾ ਤੂੰ? ਐਡੀਆਂ ਵੇਲ ਮੱਛੀਆਂ ਵਿੱਚ ਮਗਰਮੱਛ ਨੇ ਏਡੇ ਏਡੇ, ਕਿਵੇਂ ਲੰਘ ਜਾਏਗਾ? ਸਹਾਇਤਾ ਮਿਲਣੀ ਚਾਹੀਦੀ ਹੈ। ਕੋਈ ਪਾਣੀ ਵਾਲਾ ਜਹਾਜ਼ ਆ ਗਿਆ, ਸ਼ਿਪ ਆ ਗਿਆ, ਕੋਈ ਉਹਦੇ ਰਾਹੀਂ ਹਵਾਈ ਜਹਾਜ਼ ਵਾਲੇ ਆ ਗਏ, ਮੋਟਰ ਬੋਟ ਹੀ ਆ ਗਈ। ਹੁਣ ਮਹਾਰਾਜ ਕਹਿੰਦੇ ਇਨਸਾਨ ਸਮੁੰਦਰ ਦੇ ਵਿੱਚ ਡੁੱਬ ਰਿਹਾ, ਸੰਸਾਰ ਸਾਗਰ ਦੇ ਪਦਾਰਥਾਂ 'ਚ ਡੁੱਬ ਰਿਹਾ, ਵਿਕਾਰਾਂ 'ਚ ਡੁੱਬ ਰਿਹਾ। ਜਦੋਂ ਆਪਾਂ ਸਮਝਾਉਂਦੇ ਹਾਂ ਕਥਾ ਰਾਹੀਂ, ਸਤਿਗੁਰੂ ਸਮਝਾਉਂਦੇ ਬਾਣੀ ਰਾਹੀਂ ਵੀ ਭਾਈ ਸਤਸੰਗਤ ਰੂਪੀ ਸ਼ਿਪ 'ਚ ਆ ਜਾ, ਇੱਥੇ ਬਹਿ ਜਾ, ਇੱਥੇ 'ਤੇ ਰੱਖਿਆ ਹੋ ਜਾਣੀ, ਨਾਮ ਰੂਪੀ ਜਹਾਜ਼ ਲੈ ਲਾ। ਕਹਿੰਦਾ ਨਹੀਂ, ਮੈਂ ਆਪਣੀ ਸਿਆਣਪ ਨਾਲ ਤਰਜੂੰਗਾ। ਕਿਵੇਂ ਤਰਜੇਗਾ? ਕੁਛ ਨਹੀਂ ਹੋਣ ਲੱਗਿਆ, ਐਵੇਂ ਜ਼ਿੰਦਗੀ ਬਰਬਾਦ ਨਾ ਕਰ, ਸਿਆਣਿਆਂ ਦੇ ਤਜਰਬੇ ਲੈ, ਜਿਹੜੇ ਪੁਰਾਣੇ ਸੀ ਉਹ ਕਿਵੇਂ ਤਰੇ ਸੀ ਉਹ ਦੇਖ ਲੈ। ਆਪਾਂ ਕੋਈ ਉਹਨਾਂ ਨਾਲੋਂ ਬਾਹਲੇ ਸਿਆਣੇ ਨਹੀਂ, ਬਾਬਾ ਬੁੱਢਾ ਜੀ ਨਾਲੋਂ, ਭਾਈ ਗੁਰਦਾਸ ਜੀ ਨਾਲੋਂ, ਭਾਈ ਬਿਧੀ ਚੰਦ ਨਾਲੋਂ, ਉਹਨਾਂ ਨਾਲੋਂ ਜ਼ਿਆਦਾ ਸਿਆਣੇ ਤਾਂ ਨਹੀਂ ਆਪਾਂ, ਪੰਜ ਪਿਆਰਿਆਂ ਨਾਲੋਂ। ਅਤੇ ਆਪਣੀ ਸਿਆਣਪ ਛੱਡ ਕੇ ਬੰਦੇ ਬਣ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਲੱਗ ਜਾਓ, ਸਤਿਗੁਰੂ ਜਿਵੇਂ ਕਹਿੰਦੇ ਨੇ ਉਵੇਂ ਕਰੀਏ। ਪੌੜੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਉਹੀ ਸੇਵਾ ਕੀਤੀ ਹੋਈ ਸਫਲ ਹੀ ਹੈ ਜਿਹਦੇ ਕੀਤਿਆਂ ਸਤਿਗੁਰਾਂ ਦਾ ਮਨ ਮੰਨ ਜਾਵੇ, ਸਤਿਗੁਰੂ ਜੀ ਪ੍ਰਸੰਨ ਹੋ ਜਾਣ ਜਿਸ ਸੇਵਾ 'ਤੇ। ਹੁਣ ਗੁਰੂ ਸਾਹਿਬ ਕੋਈ ਸੇਵਾ ਕਹਿੰਦੇ ਆ, ਕਰਦੇ ਆਪਾਂ ਕੁਛ ਹੈ? ਇਸ ਕਰਕੇ ਇਹ ਚੀਜ਼ ਦਾ ਬਹੁਤ ਧਿਆਨ ਦੇਣਾ ਪੈਣਾ ਵੀ ਜਿਹੜੀ ਸੇਵਾ ਮਹਾਰਾਜ ਦਾ ਹੁਕਮ ਹੋਇਆ, ਜਿਹੜੀ ਸੇਵਾ ਸਤਿਗੁਰੂ ਨੂੰ ਚੰਗੀ ਲੱਗੇ, ਉਹੀ ਸੇਵਾ ਕਰਨੀ ਚਾਹੀਦੀ ਹੈ। ਜਿਵੇਂ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਪਰਖ ਹੋਈ, ਜਦ ਚੌਥੇ ਪਾਤਸ਼ਾਹ ਨੇ ਬੁਲਾਇਆ, ਸੋ ਗੋਬਿੰਦਵਾਲ ਸਾਹਿਬ ਸੰਘਾਰੀ ਮੱਲ ਜੀ ਜੋ ਤਾਇਆ ਜੀ ਦੇ ਪੁੱਤਰ ਸਨ ਉਹ ਚੱਲ ਕੇ ਆਏ। ਮਹਾਰਾਜ ਨੇ ਬੁਲਾ ਕੇ ਪਿਰਥੀ ਨੂੰ ਕਿਹਾ, ਪੁੱਤਰ ਜੀ ਉੱਥੇ ਵਿਆਹ ਹੈ, ਤੁਹਾਡੇ ਤਾਇਆ ਜੀ ਦੇ ਲੜਕੇ ਦਾ ਨਾਲ ਚਲੇ ਜਾਓ, ਸਾਰਾ ਕੰਮ ਕਰਾਓ। ਕਹਿੰਦਾ ਇੱਥੇ ਕੰਮ ਕੌਣ ਸੰਭਾਲੂ, ਇੱਥੇ ਲੰਗਰ ਕੌਣ ਚਲਾਊ, ਸੰਗਤ ਨੂੰ ਬਿਸਤਰੇ ਕੌਣ ਦਊ, ਮਾਇਆ ਕੌਣ ਸੰਭਾਲੂ, ਮੇਰੇ ਬਿਨਾਂ ਤਾਂ ਇੱਥੇ ਚੱਲਣਾ ਹੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਸੁਣ ਕੇ ਹੈਰਾਨ ਵੀ ਹੋਏ ਅਤੇ ਹੱਸ ਵੀ ਪਏ। ਕਹਿੰਦੇ ਲਓ ਦੱਸੋ, ਆਖੇ ਅੱਗੇ ਤੂੰ ਹੀ ਚਲਾਉਣਾ ਗੁਰੂ ਘਰ ਦੇ ਕੰਮ। ਮਹਾਂਦੇਵ ਜੀ ਨੂੰ ਬੁਲਾਇਆ, ਉਹ ਕਹਿੰਦਾ ਕੌਣ ਪਿਤਾ ਕੌਣ ਮਾਤਾ ਸਭ ਇੱਕ ਹੀ ਹੈ। ਚਲੋ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਬੁਲਾਇਆ, ਕਹਿੰਦੇ ਪੁੱਤਰ ਜੀ ਤੁਹਾਡੇ ਤਾਏ ਦੇ ਲੜਕੇ ਦੀ ਸ਼ਾਦੀ ਹੈ, ਲਾਹੌਰ ਜਾਣਾ ਤੁਸੀਂ ਅਤੇ ਉੱਥੇ ਇੱਕ ਮਹੀਨਾ ਰਹਿ ਕੇ ਸਾਰਾ ਕੰਮ ਕਾਰ ਕਰਾ ਕੇ ਮੁੜ ਆਇਓ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੱਤ ਬਚਨ ਪਿਤਾ ਜੀ, ਜ਼ਰੂਰ ਜਾਵਾਂਗੇ। ਪਿਤਾ ਜੀ ਇਹ ਤਾਂ ਵਿਆਹ 'ਤੇ ਜਾਣ ਦਾ ਹੁਕਮ ਹੈ, ਜੇ ਤੁਸੀਂ ਕਹੋ ਵੀ ਫਲਾਣੇ ਨੂੰ ਸਿਰ ਦੇਣ ਜਾਣਾ ਮੈਂ ਉੱਥੇ ਵੀ ਜਾਊਂਗਾ। ਸਾਰੀ ਸੰਗਤ ਦੇਖੇ ਵੀ ਛੋਟਾ ਜਿਹਾ ਬੱਚਾ ਕਿੱਡੇ ਸੋਹਣੇ ਬਚਨ ਕਰਦਾ। ਹੁਣ ਜਿਹੜੀ ਸਤਿਗੁਰੂ ਨੂੰ ਸੇਵਾ ਪਾਉਂਦੀ ਹੈ, ਜਿਹੜਾ ਹੁਕਮ ਹੁੰਦਾ ਉਹ ਤਾਂ ਨਹੀਂ ਆਪਾਂ ਕਰਦੇ। ਇਹ ਤਾਂ ਮੈਂ ਫਲਾਨੀ ਸੇਵਾ ਕਰੂੰ, ਮੈਂ ਤਾਂ ਐਂ ਕਰੂੰ, ਫਿਰ ਜਦੋਂ ਆਪਾਂ ਬਚਨ ਨਹੀਂ ਮੰਨਦੇ ਕਮਾਉਂਦੇ ਨਹੀਂ ਤਾਂ ਉਦੋਂ ਆਪਾਂ ਫੇਲ ਹੋ ਜਾਂਦੇ ਹਾਂ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਹੁਣ ਜਦੋਂ ਸਤਿਗੁਰ ਦਾ ਮਨ ਮੰਨ ਜਾਂਦਾ ਸੇਵਾ, ਤਾਂ ਛੋਟੇ ਪਾਪ ਅਤੇ ਕਸੰਮਲ ਵੱਡੇ ਪਾਪ ਫਿਰ ਭੰਨ ਦਿੰਦੇ ਨੇ। ਜਿਹੜੀ ਸੇਵਾ ਮਿਲੀ ਹੋਈ, ਜਿਵੇਂ ਦਾਸ ਦੀ ਡਿਊਟੀ ਆ ਕਥਾ 'ਤੇ ਆ। ਹੁਣ ਜੇ ਮੈਂ ਕਹਾਂ ਮੈਂ ਵੀ ਅੜ ਗਿਆ ਸੀ ਇੱਕ ਵਾਰ ਵੀ, ਚਲੋ ਘਰੇ ਬਹਿ ਕੇ ਆਪਦੀ ਭਗਤੀ ਕਰਦੇ ਹਾਂ, ਕੀ ਕੰਟਰੋਵਰਸੀ ਸੰਗਤ ਨਾਲ ਪੈਣਾ ਪੈਂਦਾ, ਕਦੇ ਕੁਛ ਸੁਣਨਾ ਪੈਂਦਾ, ਵੀ ਦੋ ਰੋਟੀਆਂ ਖਾਣੀਆਂ ਮੈਂ ਉੱਥੇ ਕੀ ਕਰਨਾ, ਮੈਂ ਘਰੇ ਬਹਿ ਕੇ ਆਰਾਮ ਨਾਲ ਸਮਾਧੀ ਲਾਉਂਦੇ ਆਪਣੀ। ਤਾਂ ਉਸ ਵਕਤ ਕੋਈ ਮਹਾਂਪੁਰਖਾਂ ਨੇ ਸੁਨੇਹਾ ਭੇਜਿਆ, ਕਹਿੰਦੇ ਵੀ ਭਗਤਾ ਮਹਾਰਾਜ ਨਾਰਾਜ਼ ਹੁੰਦੇ ਨੇ, ਕਥਾ ਕਾਹਦੇ ਲਈ ਸਿੱਖੀ ਹੈ, ਕਥਾ ਸਿਖਾਈ ਹੈ ਮਹਾਰਾਜ ਨੇ ਕਲਗੀਧਰ ਪਿਤਾ। ਕਹਿੰਦੇ ਟਕਸਾਲ ਵਿੱਚ ਰਹਿ ਕੇ ਇੰਨਾ ਚਿਰ ਕਥਾ ਸਿੱਖ ਕੇ ਜੇ ਤੂੰ ਬੰਦਗੀ ਕਰਨੀ ਸੀ ਫਿਰ ਤੂੰ ਪਹਿਲਾਂ ਹੀ ਬੰਦਗੀ ਕਰਦਾ, ਇੱਕ ਬੰਦਗੀ ਕਰਕੇ ਤੂੰ ਇਕੱਲਾ ਤਰਜੇਗਾ, ਇੱਕ ਕਥਾ ਨਾਲ ਲੱਖਾਂ ਲੋਕਾਂ ਨੇ ਤਰਨਾ। ਫਿਰ ਮਹਾਰਾਜ ਦਾ ਹੁਕਮ ਹੋਇਆ ਤਾਂ ਵੀ ਕਥਾ ਜ਼ਰੂਰ ਕਰਨੀ ਹੈ, ਤੇਰੀ ਨਿਤਨੇਮ ਤੇਰੀ ਸਿਮਰਨ ਤੇਰੀ ਬੰਦਗੀ ਤੇਰੀ ਸੇਵਾ ਸਭ ਕੁਝ ਤੇਰਾ ਕਥਾ ਹੀ ਹੈ। ਇਸੇ ਪ੍ਰਕਾਰ ਜਿਹੜੀ ਕਥਾ ਭਰਨੀ ਹੈ, ਜਿਹੜੀ ਕਥਾ ਬਣਾਉਣੀ ਹੈ, ਜਿਹੜੀ ਇਹ ਸਾਰਾ ਕੁਝ ਕਰਨਾ, ਜਿਹੜੀਆਂ ਸੀੜੀਆਂ ਬਣਾ ਬਣਾ ਸੰਗਤ ਨੇ ਅੱਗੇ ਵੜਨੀਆਂ, ਤੁਹਾਡੀ ਇਹ ਡਿਊਟੀ ਹੈ। ਅਤੇ ਜੇ ਆਪਾਂ ਘਰ ਹੀ ਬਹਿ ਜੀ ਵੀ ਅਸੀਂ ਨਹੀਂ ਕੋਈ ਸੇਵਾ ਕਰਦੇ, ਫਿਰ ਆਪਾਂ ਪ੍ਰਚਾਰ ਕਿਵੇਂ ਕਰਾਂਗੇ? ਸਾਰੀ ਸੰਗਤ ਰਲ ਮਿਲ ਕੇ ਕਰ ਰਹੀ। ਸੋ ਜਿਵੇਂ ਨੱਤਾਂ ਵਾਲੇ ਮਹਾਂਪੁਰਸ਼ ਨੇ, ਉਹ ਅਰਦਾਸ ਹੀ ਕਰੀ ਜਾਂਦੇ ਆ 24 ਘੰਟੇ ਮੇਰੇ ਵਾਸਤੇ, ਕਹਿੰਦੇ ਬਈ ਕਥਾ ਪੂਰੀ ਹੋਣੀ ਚਾਹੀਦੀ ਹੈ। ਭਾਈ ਸਾਰਿਆਂ ਨੂੰ ਸੰਗਤ ਨੂੰ ਇੱਥੇ ਕਹਿ ਕੇ ਵੀ ਗਏ ਨੇ ਭਾਈ ਕਥਾ, ਕਿਉਂਕਿ ਉਹ ਤਰਕਾਲਦਰਸ਼ੀ ਮਹਾਂਪੁਰਸ਼ਾਂ ਨੂੰ ਪਤਾ ਹੈ ਵੀ ਕਥਾ ਕੀ ਚੀਜ਼ ਆ, ਉਹਨਾਂ ਸੰਗਤ ਦਾ ਕਿੰਨਾ ਭਲਾ ਹੋਣਾ। ਇਸ ਕਰਕੇ ਸਾਰੇ ਮਹਾਂਪੁਰਖ ਖੁਸ਼ ਨੇ, ਸਾਰੇ ਸੰਗਤ ਖੁਸ਼ ਹੈ, ਜਿਹੜੇ ਗੁਰਮੁਖ ਪਿਆਰੇ ਆ ਉਹ ਸਾਰੇ ਹੀ ਬੜੇ ਪ੍ਰਸੰਨ ਨੇ। ਹੁਣ ਵਾਹਿਗੁਰੂ ਨੇ ਸਾਡੀ ਸੇਵਾ ਲਾਈ ਹੈ, ਸਾਡਾ ਸਭ ਕੁਛ ਇਹੀ ਹੈ ਬਸ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਜਿਹੜਾ ਵੀ ਉਪਦੇਸ਼ ਸਤਿਗੁਰਾਂ ਨੇ ਦਿੱਤਾ ਹੈ, ਉਹ ਗੁਰਸਿੱਖਾਂ ਨੇ ਕੰਨ ਵਿੱਚ ਉਪਦੇਸ਼ ਸੁਣਿਆ। ਜਦੋਂ ਉਪਦੇਸ਼ ਕੰਨ ਰਾਹੀਂ ਸੁਣਿਆ, ਕਹਿੰਦੇ ਪੁਰਾਣੇ ਟਾਈਮਾਂ 'ਚ ਕੰਨ 'ਚ ਮੰਤਰ ਦਿੰਦੇ ਸੀ, ਅਤੇ ਕੰਨ ਹੀ ਸੁਣਦਾ, ਹੋਰ ਨੱਕ 'ਚ ਥੋੜ੍ਹੀ ਜਾਣਾ ਮੰਤਰ ਜਾਂ ਮੂੰਹ 'ਚ ਦੇਣਾ ਮੰਤਰ। ਇਸ ਕਰਕੇ ਮਨ ਜਿਹੜਾ ਕੰਨ ਦੇ ਵਿੱਚ ਬਾਣੀ ਉਹਦੀ ਸੁਣਨੀ, ਕਥਾ ਸੁਣਨੀ ਹੈ। ਜਿਨ੍ਹਾਂ ਨੇ ਸਤਿਗੁਰ ਦਾ ਪਹਿਲ ਭਾਣਾ ਮੰਨਿਆ, ਭਾਣਾ ਮੰਨਣ ਦਾ ਮਤਲਬ ਰਹਿਤ ਰੱਖੀ ਹੈ ਅਤੇ ਗੁਰਾਂ ਦੇ ਹੁਕਮ ਅਨੁਸਾਰ ਚੱਲੇ ਨੇ, ਤਿੰਨਾਂ ਨੂੰ ਚਵੱਗਣ ਬੰਨੇ ਹੁੰਦਾ, ਚਵੱਗਣ ਹੁੰਦਾ ਚੌਥਾ, ਚਾਰ ਗੁਣੇ ਜ਼ਿਆਦੇ ਬੰਨੇ ਹੁੰਦਾ ਰੰਗ ਚੜ੍ਹ ਗਿਆ, ਚੜ੍ਹੇ ਚਵੱਗਣ ਬੰਨ, ਉਹ ਚਤੁਰਥ ਭੂਮਿਕਾ ਦੀ ਰੰਗਣ ਚੜ੍ਹ ਜਾਂਦੀ, ਚੌਥੀ ਭੂਮਿਕਾ ਚਲੇ ਜਾਂਦੇ ਨੇ, ਬੈਖਰੀ ਮੱਧਮਾ ਪਸੰਤੀ ਪਰਾਬਾਣੀ ਤੱਕ ਚਲੇ ਜਾਂਦੇ ਨੇ ਉਹਨਾਂ ਉੱਤੇ ਇਹੋ ਜਿਹੀ ਕਿਰਪਾ। ਚੌਥੀ ਭੂਮਿਕਾ ਜਿਹੜੀ ਹੁੰਦੀ ਆ, ਰਜੋ ਗੁਣ ਤਮੋ ਗੁਣ ਸਤੋ ਗੁਣ ਨੂੰ ਪਾਰ ਕਰਕੇ ਚੌਥੀ ਭੂਮਿਕਾ ਆ ਜਾਂਦੀ ਹੈ, ਫਿਰ ਜਾਗਰਤ ਸੁਪਨ ਸੁਖੋਪਤ ਨੂੰ ਪਾਰ ਕਰਕੇ ਚੌਥੀ ਅਵਸਥਾ ਤੁਰੀ ਅਵਸਥਾ ਆ ਜਾਂਦੀ ਹੈ। ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਭਿੰਨੇ। ਗੁਰਮੁਖਾਂ ਦੀ ਇਹ ਚਾਲ ਸੰਸਾਰੀ ਜੀਵਾਂ ਨਾਲੋਂ ਵੱਖਰੀ ਹੈ, ਜੋ ਗੁਰਸਿੱਖਿਆ ਨੂੰ ਸੁਣਨ ਵਿੱਚ ਮਨ ਨੂੰ ਇੱਕਦਮ ਇੱਕਮਿਕ ਕਰ ਦਿੰਦੇ ਨੇ, ਗੁਰੂ ਦੀ ਸਿੱਖਿਆ ਸ਼੍ਰਵਣ ਕਰਦੇ ਨੇ, ਗੁਰਸਿੱਖਿਆ ਨੂੰ ਸੁਣ ਕੇ ਫਿਰ ਮਨ ਕਰਕੇ ਪਰਮਾਤਮਾ ਵਿੱਚ ਭਿੱਜੇ ਰਹਿੰਦੇ ਨੇ। ਫਿਰ ਉਹ